ਵੀ ਸਾਜਰੇ ਸਾਜਰੇ ਨਿਕਲ ਚੱਲਾਂਗੇ, ਸਵਾਰੀਆਂ ਕੋਈ ਹੁੰਦੀਆਂ ਨਹੀਂ ਸੀ। ਜਦੋਂ ਨਹਿਰ ਦੇ ਪੁਲ ਕੋਲ ਆਏ ਕੀ ਦੇਖਦੇ ਨੇ, ਵੀ ਬੰਦੇ ਖੜੇ ਨੇ। ਉਹਨਾਂ ਕਿਹਾ ਲੈ ਵੀ ਇਹ ਤਾਂ ਲੁੱਟ ਲੈਣਗੇ, ਆਪਾਂ ਸੌਦਾ ਲੈਣ ਜਾਣਾ ਸੀ। ਉਹਨਾਂ 'ਚ ਇੱਕ ਬ੍ਰਾਹਮਣ ਸੀ, ਉਹ ਤਾਂ ਬੜਾ ਸਿਆਣਾ ਸੀ। ਕਹਿੰਦਾ ਲਓ ਬਈ ਮੈਂ ਤਾਂ ਨਹੀਂ ਜਾਂਦਾ, ਜਵਾਨੋ ਆਪਾਂ ਤਾਂ ਹੈਗੇ ਮਾੜੇ, ਤੁਸੀਂ ਚੱਲੋ, ਮੈਂ ਤਾਂ ਦਿਨ ਚੜ੍ਹੇ ਇੱਥੇ। ਦੂਸਰਾ ਬਾਣੀਆ ਸੀ, ਉਹ ਵੀ ਸਿਆਣਾ ਸੀ, ਉਹਨੇ ਕਿਹਾ ਰਾਸ ਖੋ ਲੈਣਗੇ, ਦਿਨ ਚੜ੍ਹੇ ਚਲੇ ਜਾਵਾਂਗੇ ਤਾਂ ਕੀ ਹੈ। ਤੀਸਰਾ ਹੋਰ ਸੀ ਨਾਲ, ਇੱਕ ਰਾਜਪੂਤ ਸੀ, ਉਹ ਰਾਜਪੂਤ ਸੀ, ਉਹ ਥੋੜ੍ਹਾ ਜਿਹਾ ਸਮਾਨ ਉਹਨੇ ਲਿਆਉਣਾ ਸੀ। ਉਹਨੇ ਕਿਹਾ ਵੀ ਜੇ ਖੋ ਵੀ ਲੈਣਗੇ ਕੀ ਫਰਕ ਪੈਂਦਾ, ਮੁੜ ਜਾਵਾਂਗੇ ਹੋਰ ਲਿਆਵਾਂ। ਉਹਨੇ ਪੱਲਾ ਭਰ ਲਿਆ ਇੱਟਾਂ ਦਾ, ਰੋੜੇ ਭਰ ਲਏ, ਵੀ ਦੇਖੀਏ ਤਾਂ ਸਹੀ ਕਾਇਕ ਬੰਦੇ ਨੇ, ਜੇ ਮੇਰੇ ਮਗਰ ਨੱਠੇ ਮੈਂ ਨੱਠ ਜੂੰਗਾ, ਰਾਹ ਨਹੀਂ ਦੇਣੀ ਇਹਨਾਂ। ਉਹ ਬਾਕੀ ਉਹਨੂੰ ਵਰਜਦੇ ਨੇ ਵੀ ਰਹਿਣ ਦੇ, ਤੂੰ ਸਾਡੇ ਉੱਤੇ ਵੀ ਬਿਰਤਾ ਲਿਆਵੇਂਗਾ। ਕਹਿੰਦਾ ਦੇਖ ਲੈਣ ਦੇ, ਆਪਾਂ ਕਿਹੜਾ ਮਾਰਿਆ, ਆਪਾਂ ਚਾਰ ਹਾਂ, ਇਹ ਤਿੰਨ ਚਾਰ ਹੋਣਗੇ, ਹੋਰ ਕਿੰਨੇ ਹੱਥੋਂ ਹੱਥੀ ਪੈ ਜਾਂਗੇ ਆਪਾਂ। ਉਹ ਕਹਿੰਦੇ ਨਾ ਨਾ ਇਹ ਨਾ ਗੱਲ ਕਰ। ਉਹ ਹਟਿਆ ਨਾ, ਉਹ ਜਾ ਕੇ ਇੱਟਾਂ ਮਾਰੀ ਗਿਆ, ਉਧਰਲੇ ਪਾਸੇ ਜਵਾਬ ਨਾ ਆਵੇ। ਉਹਨੇ ਕਿਹਾ ਬੋਲਦੇ ਕਿਉਂ ਨਹੀਂ ਆਏ, ਬੜੇ ਖਚਰੇ ਨੇ। ਨੇੜੇ ਚਲਿਆ ਗਿਆ, ਜਾ ਕੇ ਇੱਟ ਮਾਰੀ, ਉਹ ਖੜਕਾ ਹੋ ਗਿਆ। ਕਹਿੰਦਾ ਲਾਇਆ ਤਾਂ ਲੱਕੜ ਖੜੀ ਆ, ਐਵੇਂ ਡਰੀ ਗਏ, ਲੱਕੜ ਤੋਂ ਹੀ ਡਰੀ ਗਏ। ਉਹਨਾਂ ਨੂੰ ਆਵਾਜ਼ਾਂ ਦਿੰਦਾ, ਆਉਂਦੇ ਨਹੀਂ, ਕਹਿੰਦੇ ਪਰਲੇ ਪਾਸੇ ਆਉਂਦੇ ਨੇ। ਕਹਿੰਦਾ ਲੈ ਮੈਂ ਸਾਰੇ ਫਿਰ ਆਇਆ ਪਰਲੇ ਪਾਸੇ, ਹੇਠਾਂ ਵੀ ਦੇਖ ਲਿਆ, ਲੇਕਿਨ ਹੈ ਨਹੀਂ, ਭਰਮ ਦੇ ਚੋਰ ਬਣੇ ਹੋਏ ਸੀ। ਉਹ ਜਿਸ ਪਾਸੇ ਚੰਗੀ ਤਰ੍ਹਾਂ ਦੇਖ ਲਿਆ, ਉਸ ਵੇਲੇ ਕੀ ਹੋਇਆ, ਭਰਮ ਖਤਮ ਹੋ ਗਿਆ। ਇਸੇ ਤਰ੍ਹਾਂ ਦੇ ਨਾਲ ਵਾਹਿਗੁਰੂ ਜੀ ਨੇ ਖੇਲ ਰਚੀ ਹੈ ਇਹ ਸੰਸਾਰ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ 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 ਖੇਲਣ ਅੰਤ ਕੋ ਫਿਰੇ। ਉਹਨੇ ਖੇਲ ਕੇ ਰਚੀ ਕੀ ਕਿ ਵਿੱਚ ਭਰਮ ਪਾਤਾ। ਉਹ ਭਰਮ ਪੈਣ ਦੇ ਨਾਲ ਰੱਬ ਹੋਰ ਹੋ ਗਿਆ, ਤੇ ਇਧਰਲੇ ਪਾਸੇ ਜੀਵ ਬਣ ਗਿਆ, ਤੇ ਪੰਜ ਭਰਮ ਪੈ ਗਏ। ਮਹਾਰਾਜ ਕਹਿੰਦੇ ਹੈਗਾ ਤਾਂ ਰੱਬ ਤੇਰੇ ਅੰਦਰ, ਕਾਹੇ ਰੇ ਮਨ ਖੋਜਣ ਜਾਈ, ਸਰਵ ਨਿਵਾਸੀ ਸਦਾ ਲੇਪਾ, ਤੋਹੇ ਸੰਗ ਸਮਾਈ, ਕੋਪ ਮਤ ਜਮ ਵਾਸ ਵਸ ਪੈ, ਮੁਕਰ ਮੈਂ ਜੈਸੇ ਛਾਈ, ਤੈਸੇ ਹੀ ਅਰ ਬਸੇ ਨਿਰੰਤਰ, ਘੱਟ ਹੀ ਕੋ ਜੋਤ ਪਾਈ, ਜਾਂ ਨਾਨਕ ਬਿਨਾਂ ਪਾਚੀਨੇ ਮਿਟੇ ਨਾ ਭਰਮ ਕੀਤਾ। ਉਹ ਜਿਹੜੀ ਭਰਮ ਦੀ ਕਾਈ ਪੈਗੀ, ਉਹ ਆਪਾਂ ਚੀਨੇ ਤੇ ਬਗੈਰ ਹੁਣ ਮਿਟਦੀ ਨਹੀਂ, ਪੂਰਾ ਨਿਰਣਾ ਹੋਣਾ ਚਾਹੀਦਾ। ਸੋ ਸਿਆਣਿਆਂ ਨੇ, ਵਿਚਾਰਵਾਨਾਂ ਨੇ ਪੰਜ ਕਿਸਮ ਦਾ ਭਰਮ ਦੱਸਿਆ। ਕਹਿੰਦੇ ਪਹਿਲਾ ਭਰਮ ਹੈ ਜਿਹਨੂੰ ਭੇਦ ਭਰਮ ਕਹਿੰਦੇ। ਭੇਦ ਭਰਮ ਕਿਵੇਂ ਹੈ ਕਿ ਪਾਣੀ ਦੇ ਬਰਤਨ ਪਏ ਨੇ, ਚੰਦਰਮਾ ਹਜ਼ਾਰਾਂ ਹੀ ਪਾਣੀ ਦੇ ਭਾਂਡਿਆਂ ਦੇ ਵਿੱਚ ਉਹਦਾ ਪ੍ਰਤੀਬਿੰਬ ਪੈ ਰਿਹਾ। ਉਹ ਪਾਣੀ ਹਿੱਲ ਰਿਹਾ ਤੇ ਲੱਗਦਾ ਐਵੇਂ ਜਿਵੇਂ ਚੰਦਰਮਾ ਹਿੱਲ ਰਿਹਾ ਹੁੰਦਾ। ਉਹ ਪਾਧੀ ਪਾਣੀ ਦੀ ਕਰਕੇ, ਉਹਦਾ ਪਰਛਾਵਾਂ ਕਰਕੇ ਵੱਖਰਾ ਚੰਦ ਨਜ਼ਰ ਆਉਣ ਲੱਗ ਗਿਆ, ਉੱਪਰਲਾ ਟਿਕਿਆ ਖੜਾ, ਹੇਠਲਾ ਹਿੱਲ। ਕਹਿੰਦੇ ਇਸੇ ਤਰ੍ਹਾਂ ਦੇ ਨਾਲ ਇਹ ਭੇਦ ਭਰਮ ਪੈ ਗਿਆ। ਭੇਦ ਭਰਮ ਪੈਣ ਦੇ ਨਾਲ ਇਹ ਆਪਣੇ ਆਪ ਨੂੰ ਜੀਵ ਸਮਝਣ ਲੱਗ ਗਿਆ ਸੀਗਾ। ਕਹੋ ਕਬੀਰ ਹਮ ਰਾਮ ਕੀ ਅੰਤ, ਥੱਲੇ ਗਿਰ ਗਿਆ ਉਸ ਦਰਜੇ ਤੋਂ, ਤੇ ਆਪਣੇ ਆਪ ਨੂੰ ਜੀਵ ਇਹ ਨਹੀਂ ਸਮਝਦਾ, ਸਾਢੇ ਤਿੰਨ ਹੱਥ ਦੀ ਦੇਹ ਸਮਝਦਾ। ਕਹਿੰਦੇ ਇਸ ਤਰ੍ਹਾਂ ਦੇ ਨਾਲ ਜਿਉਂ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ, ਉਦਕ ਕੁੰਭ ਵਿਗਰਾਨਾ, ਕਹੋ ਕਬੀਰ ਐਸਾ ਗੁਣ ਭਰਮ ਭਾਗਾ, ਤੋ ਮਨ ਸੁਣ ਸਮਾਨਾ। ਜਦੋਂ ਭਰਮ ਟੁੱਟ ਗਿਆ, ਪਾਣੀ ਦਾ ਭਾਂਡਾ ਡੋਲਤਾ, ਉੱਥੇ ਚੰਦਮਾ ਦੂਆ ਰਿਹਾ ਹੀ ਨਾ। ਇਸੇ ਤਰ੍ਹਾਂ ਦੇ ਨਾਲ ਜਿਹੜੇ ਅਗਿਆਨ ਦੇ ਸੰਸਕਾਰ ਪਏ ਹੋਏ ਸੀ, ਜਦੋਂ ਉਹ ਟੁੱਟ ਗਏ, ਪਰਮੇਸ਼ਰ ਇਹ ਰਹਿ ਗਿਆ ਮੈਂ ਖਤਮੇ ਹੋ ਗਏ। ਇਹਨੂੰ ਭੇਦ ਭਰਮ ਕਹਿੰਦੇ। ਦੂਸਰਾ ਹੋਇਆ ਇਹ ਵਿਦਿਆ ਕਰਕੇ ਆਤਮਾ ਜੀਵ ਬਣ ਗਿਆ, ਦੁੱਖ ਸੁੱਖ ਮਹਿਸੂਸ ਕਰਨ ਲੱਗ ਗਿਆ। ਦੁੱਖ ਸੁੱਖ ਹੈਗਾ ਧਰਮ ਚਿੱਤ ਦਾ, ਚਿੱਤ ਦਾ ਧਰਮ ਆਪਣੇ ਉੱਤੇ ਲੈ ਲਿਆ, ਮਾਣ ਤੇ ਅਪਮਾਨ, ਹਾਨ ਤੇ ਲਾਭ, ਨਿੰਦਿਆ ਤੇ ਉਸਤਤ, ਤੇ ਇਹ ਆਪਣਾ ਪਾਉਂਦੀ ਹੈ ਵੀ ਮੈਂ ਮੇਰੇ ਵਿੱਚ, ਲੇਕਿਨ ਆਤਮਾ ਵਿੱਚ ਨਹੀਂ ਕੁਛ ਵੀ, ਆਤਮਾ ਸ਼ਾਂਤ ਚਿੱਤ ਆਨੰਦ ਹੈ, ਇਹ ਚਿੱਤ ਦੇ ਵਿੱਚ ਹੈ ਕਲਪਨਾ ਸਾਰੀ। ਸੋ ਇਹਨੇ ਭੇਦ ਪਾ ਕੇ ਆਤਮਾ ਦੇ ਵਿੱਚ ਦਿਖਾ ਦਿੱਤਾ। ਦੂਜਾ ਹੋਇਆ ਕਰਦਾ ਕਰਤੱਤਵ ਭਰਮ, ਉਹ ਜਿਹੜੀ ਬੁੱਧੀ ਹੈ ਆਤਮਾ ਦੀ ਸਮੀਪਤਾ ਕਰਕੇ, ਜਿਸ ਤਰ੍ਹਾਂ ਦੇ ਨਾਲ ਬਲੌਰ ਹੋਵੇ, ਉਹ ਲਾਲ ਕੱਪੜੇ ਤੇ ਰੱਖਿਆ ਹੋਵੇ, ਬਲੌਰ ਲਾਲ ਰੰਗ ਦਾ ਲੱਗਣ ਲੱਗ ਜਾਂਦਾ ਤੇ ਦਰਅਸਲ ਉਹ ਚਿੱਟਾ। ਇਸੇ ਤਰ੍ਹਾਂ ਦੇ ਨਾਲ ਆਤਮਾ ਜਦ ਬੁੱਧੀ ਦੀ ਸਮੀਪਤਾ ਦੇ ਵਿੱਚ ਆਉਂਦਾ ਤਾਂ ਇਹ ਦੁੱਖ ਸੁੱਖ ਅਨੁਭਵ ਕਰਨ ਲੱਗ ਜਾਂਦਾ, ਮੈਂ ਦੁਖੀ ਹਾਂ, ਮੈਂ ਸੁਖੀ ਹਾਂ, ਮੈਂ ਕਰਦਾ ਹਾਂ, ਮੈਂ ਭੋਗਦਾ ਹਾਂ, ਮੈਨੂੰ ਲੇਖੇ ਦੇਣੇ ਪੈਣਗੇ, ਉਹ ਐਸੀ ਬੁੱਧੀ ਚ ਆ ਜਾਂਦਾ। ਸੋ ਇਸ ਅਗਲਾ ਹੋਇਆ ਕਰਦਾ ਸੰਗ ਭਰਮ, ਇਹ ਮਾਇਆ ਦੇ ਤੇ ਤਿੰਨਾਂ ਗੁਣਾਂ ਦਾ ਸੰਗਮ ਹੋਣ ਦੇ ਨਾਲ ਉਪਾਧੀ ਕਰਕੇ ਆਤਮਾ ਦੇ ਵਿੱਚ ਭਰਮ ਪੈ ਗਿਆ, ਤੇ ਇਹ ਆਤਮਾ ਨਿਆਰੀ ਹੈ, ਸਰੀਰ ਦੇ ਧਰਮਾਂ ਨੂੰ ਆਪਣਾ ਧਰਮ ਬਣਾ ਲਿਆ, ਮੈਂ ਹਿੰਦੂ ਹਾਂ, ਮੈਂ ਸਿੱਖ ਹਾਂ, ਮੈਂ ਮੁਸਲਮਾਨ ਹਾਂ, ਮੈਂ ਈਸਾਈ ਹਾਂ, ਮੈਂ ਮੋਦੀ ਹਾਂ, ਮੈਂ ਫਲਾਣਾ, ਮੈਂ ਕਾਲਾ, ਮੈਂ ਗੋਰਾ, ਇਸ ਤਰ੍ਹਾਂ ਦੇ ਨਾਲ ਮੈਂ ਅਮੀਰ ਹਾਂ, ਮੈਂ ਗਰੀਬ ਹਾਂ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਇਹ ਭੇਦ ਹੈ। ਮਹਾਰਾਜ ਕਹਿੰਦੇ ਸਹਿਜ ਘਟਾ ਮੈਂ ਏਕ ਆਕਾਸ਼, ਘੱਟ ਬੂਟੇ ਤਾਂ ਹੋਈ ਪ੍ਰਕਾਸ਼, ਉਹ ਆਕਾਸ਼ ਜਿਹੜਾ ਹੈ ਘੜੇ ਦਾ ਆਕਾਸ਼, ਉਹ ਹੈ ਤਾਂ ਆਕਾਸ਼, ਘੜਾ ਬਣ ਦੋ ਆਕਾਸ਼ ਦੇ ਨਾਲ ਆਕਾਸ਼ ਮਿਲਿਆ ਹੋਇਆ, ਮਕਾਨ ਦਾ ਮਠਾ ਆਕਾਸ਼ ਹੈ, ਮਕਾਨ ਸਿੱਟ ਦੋ ਉਹ ਆਕਾਸ਼ ਆਕਾਸ਼ ਦੇ ਨਾਲ ਮਿਲਿਆ ਹੈ, ਬੱਦਲਾਂ ਦਾ ਜਿਹਨੂੰ ਕਹਿੰਦੇ ਨੇ ਮੇਘਾ ਆਕਾਸ਼, ਬੱਦਲ ਦੂਰ ਹੋ ਜਾਣ, ਵੱਡਾ ਆਕਾਸ਼ ਹੈ, ਮਹਾਂ ਆਕਾਸ਼ ਹੈ, ਕਹਿੰਦੇ ਆਕਾਸ਼ ਤਾਂ ਇੱਕੋ ਹੀ ਹੈ, ਉਹ ਵਿਆਧੀਆਂ ਕਰਕੇ ਵੰਡਿਆ ਹੋਇਆ ਹੋਣ ਕਰਕੇ ਸੰਗ ਭਰਮ ਪੈ ਗਿਆ। ਤੀਸਰਾ ਹੋਇਆ, ਚੌਥਾ ਹੋਇਆ ਕਰਦਾ ਵਿਕਾਰ ਭਰਮ, ਉਹ ਇਹ ਹੋਇਆ ਕਰਦਾ ਵੀ ਸੰਸਾਰ ਦੁਨੀਆਂ ਹੋਰ ਹੈ ਤੇ ਰੱਬ ਹੋਰ। ਮਹਾਰਾਜ ਕਹਿੰਦੇ ਦੁਨੀਆਂ ਹੋਰ ਨੀ, ਰੱਬ ਹੋਰ ਨੀ, ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ, ਇਹ ਬਿਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਹੈ, ਕਹਿੰਦੇ ਇਹ ਤਾਂ ਹਰੀ ਦਾ ਰੂਪ ਹੈ। ਇਹ ਵਿਕਾਰ ਭਰਮ ਪੈਦਾ ਹੋਣ ਕਰਕੇ ਤੁਹਾਨੂੰ ਜਗਤ ਤੇ ਪਰਮੇਸ਼ਰ ਅਡਰਾ ਲੱਗਣ ਲੱਗ, ਕਹਿੰਦੇ ਹਨੇਰੇ ਦੇ ਵਿੱਚ ਰੱਸੀ ਪਈ ਸੱਪ ਦਾ ਭੁਲੇਖਾ ਦਿੰਦੀ ਹੈ, ਪਰ ਜਦ ਚਾਨਣਾ ਹੋ ਜਾਂਦਾ ਹੈ ਹੈਰਾਨ ਹੁੰਦਾ ਵੀ ਸੱਪ ਤਾਂ ਰੱਸੀ ਚ ਬਣੇ ਨਹੀਂ ਸਕਦਾ, ਕਿੱਧਰ ਚਲਿਆ ਗਿਆ, ਉਹ ਭਰਮ ਦਾ ਸੱਪ ਸੀ। ਇਸੇ ਤਰ੍ਹਾਂ ਦੇ ਨਾਲ ਫੇਰ ਬ੍ਰਹਮ ਤੇ ਜਗਤ ਦਾ ਭਰਮ ਹੈ ਬਈ ਇਹ ਜਿਹੜਾ ਸੰਸਾਰ ਹੈ ਇਹ ਸੱਤ ਹੈ, ਇਹ ਨਹੀਂ ਕਦੇ ਵੀ ਜਾਂਦਾ ਰੱਬ ਵੀ ਸੱਤ ਹੈ ਤੇ ਇਹ ਵੀ ਸੱਤ। ਮਹਾਰਾਜ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਪਿਆਰਿਓ, ਇਹ ਤਾਂ ਸੋਨੇ ਦੇ ਗਹਿਣੇ ਮੰਗਣ ਹੈ, ਜਦੋਂ ਕੁਠਾਲੀ ਚ ਪਾ ਦੋਗੇ ਮੁੜ ਕੇ ਸੋਨਾ ਹੋ ਜਾਏਗਾ। ਸੋ ਇਹ ਪੰਜ ਭਰਮ ਹੁੰਦੇ ਨੇ, ਜਲ ਤਰੰਗ ਹੈ, ਤਰੰਗ ਉੱਠਦੀ ਹੈ ਸਮੁੰਦਰ ਦੇ ਵਿੱਚੋਂ ਅੱਡ ਲੱਗਦੀ ਹੈ, ਜਦੋਂ ਸ਼ਾਂਤ ਹੋ ਜਾਂਦਾ ਸਮੁੰਦਰ ਤਰੰਗ ਵਿੱਚ ਸਮਾ ਜਾਂਦੀ ਹੈ, ਐਵੇਂ ਐਵੇਂ ਸੋਨੇ ਦੇ ਗਹਿਣੇ ਨੇ। ਇਸ ਤਰ੍ਹਾਂ ਦੇ ਨਾਲ ਇਹ ਸੂਤ ਹੈ, ਮਾਲਾ ਬਣੀ ਹੋਈ ਹੈ, ਬਣ ਕੇ ਅੱਡ ਅੱਡ ਨਜ਼ਰ ਆਉਂਦੇ ਆ, ਹੈਗਾ ਇੱਕੋ ਹੀ ਸੂਤ। ਸੋ ਕਹਿੰਦੇ ਜਿੰਨੀ ਦੇਰ ਤੱਕ ਇਹ ਕਾਈ ਨਹੀਂ ਨਾ ਮਿਟਦੀ, ਜਦ ਆਪਾਂ ਚੀਨਦਾ ਫੇਰ ਮਿਟ ਜਾਂਦੀ ਹੈ, ਫੇਰ ਗਿਆਨ ਹੋ ਜਾਂਦਾ। ਲੇਕਿਨ ਹੁੰਦਾ ਕੀ ਹੈ, ਇਹਦੇ ਅੰਦਰ ਜਿਹੜੀ ਸੁਰਤ ਹੈ ਉਹ ਇਹਦੇ ਵਿੱਚ ਭੁੱਲ ਗਈ, ਸਰੀਰ ਦੇ ਭੁੱਲ ਕੇ ਇਹਨੂੰ ਰਾਹ ਨਹੀਂ ਲੱਭ ਰਿਹਾ, ਗਲਤ ਰਸਤੇ ਪਈ ਹੋਈ ਹੈ, ਗਲਤ ਧਾਰਨਾਵਾਂ ਨੇ, ਗਲਤ ਇਹਦੇ ਨਿਸ਼ਚੇ ਨੇ, ਇਹ ਭੁੱਲ ਗਈ। ਮਹਾਰਾਜ ਕਹਿੰਦੇ ਨੌ ਦਰਵਾਜ਼ਿਆਂ ਦੇ ਵਿੱਚ ਹੀ ਭੁੱਲ ਗਈ ਆਪਣੇ ਘਰ ਜਾਣਾ। ਜਿਵੇਂ ਮਹਾਰਾਜ ਦੱਸਿਆ ਕਰਦੇ ਸੀ ਵੀ ਇੱਕ ਬਹੁਤ ਸੁੰਦਰ ਮਹਿਲ ਹੈ, ਉਹਦੇ 'ਚ ਇੱਕ ਪੰਛੀ ਰਹਿੰਦਾ ਸੈਂਟਰ ਦੇ ਵਿੱਚ, ਬਹੁਤ ਸੋਹਣਾ ਕਮਰਾ ਹੈ, ਸਭ ਕੁਛ ਆਰਾਮ ਹੈ, ਚੋਗਾ ਵੀ ਉੱਥੇ ਪਿਆ, ਲੇਕਿਨ ਉਹ ਬਾਹਰ ਨਿਕਲ ਗਿਆ, ਬਾਹਰ ਨੇ ਨੌ ਦਰਵਾਜ਼ੇ, ਉਹ ਕਦੇ ਇੱਕ ਦਰਵਾਜ਼ੇ 'ਚ ਵੜਦਾ ਦੂਏ 'ਤੇ ਨਿਕਲ ਜਾਂਦਾ, ਦੂਏ 'ਚ ਵੜਦਾ ਤੀਏ 'ਤੇ ਹੀ ਨਿਕਲ ਜਾਂਦਾ, ਤੇ ਭੁੱਲ ਗਿਆ ਆਪਣੇ ਘਰ ਨੂੰ ਨਹੀਂ ਜਾਂਦਾ। ਇਸ ਤਰ੍ਹਾਂ ਮਹਾਰਾਜ ਫਰਮਾਨ
ਕਾਮਣ ਮੂਲੀ ਬਸ ਰੂਪ ਨਾ ਪਾਈ, ਦੇਖ ਦੇ ਕਾਮਣ ਮੂਲੀ ਬਸ ਰੂਪ।
ਸਰੀਰ ਨੂੰ ਦੇਖ ਕੇ ਭੁੱਲ ਗਈ ਕਿਉਂਕਿ ਇਹਦੇ ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਰਤਰ ਕੀ ਹੈ। ਬਾਰ ਬਾਰ ਤਾਂ ਫਿਰੀ ਜਾਂਦੀ ਹੈ, ਅੰਦਰਲਾ ਰਸਤਾ ਭੁੱਲ ਗਈ। ਮਹਾਰਾਜ ਕਹਿੰਦੇ ਅੰਦਰ ਤੇਰੇ ਪਈਆ ਅਨੂਪ ਵਸਤੂ, ਕਾਇਆ ਨਗਰ ਨਗਰ ਗੜ ਅੰਦਰ, ਸਾਚਾ ਵਾਸਾ ਪੁਰ ਗਗਨੰਦਰ, ਆਖਰ ਥਾਨ ਸਦਾ ਨਰਵਾਇਲ ਆਪੇ ਆਪ ਉਪਾਇਨ। ਅੰਤਰ ਕੋਟ ਛੱਜੇ ਹੱਥ ਨਾਲ ਆਪੇ ਲੇਵੈ ਬਸ ਸੰਭਾਲੇ, ਬੱਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦੀ ਕੁਲਾਏਗਾ। ਜਦੋਂ ਗੁਰੂ ਦੇ ਸ਼ਬਦ ਨਾਲ ਖੁੱਲ ਗਏ ਬੱਜਰ ਕਪਾਟ, ਆਸਾ ਤੇ ਅੰਦੇਸ਼ਾ ਦੇ ਆਸ ਅੰਦੇਸ਼ਾ ਪੱਟ ਜੜੇ, ਉਸ ਵੇਲੇ ਅੰਦਰ ਦਾਖਲ ਹੋ ਗਿਆ। ਪੀਤਰ ਕੋਟ ਗੁਫਾ ਘਰ ਜਾਈ, ਨੌ ਘਰ ਥਾਪੇ ਹੁਕਮ ਰਜਾਈ। ਜਿਹੜੇ ਨੌ ਘਰ ਸੀ ਇਹ ਹੁਣ ਬੰਦ ਕਰ ਦਿੱਤੇ, ਇਹ ਬਾਹਰਲੇ ਪਾਸੇ ਨੂੰ ਨਹੀਂ ਖੁੱਲ ਰਹੇ, ਅੰਦਰਲੇ ਪਾਸੇ ਨੂੰ ਖੁੱਲਣ ਲੱਗ। ਦਰਵਾਜ਼ੇ ਸਾਰੇ ਬਾਹਰ ਨੂੰ ਖੁੱਲਦੇ ਨੇ, ਜਿੰਨੇ ਵੀ ਹੈ ਅੱਖਾਂ ਬਾਹਰ ਨੂੰ ਖੁੱਲਦੀਆਂ ਅੰਦਰ ਨੂੰ ਨਹੀਂ ਖੁੱਲਦੀਆਂ, ਕੰਨ ਬਾਹਰ ਨੂੰ ਖੁੱਲਦੇ ਨੇ ਅੰਦਰ ਨੂੰ ਨਹੀਂ ਖੁੱਲਦੇ, ਮੂੰਹ ਬਾਹਰ ਨੂੰ ਖੁੱਲਦਾ ਅੰਦਰ ਨੂੰ ਨਹੀਂ ਖੁੱਲਦਾ, ਨਾਸਕਾ ਬਾਹਰ ਨੂੰ ਖੁੱਲਦੀ ਅੰਦਰ ਨੂੰ ਨਹੀਂ ਖੁੱਲਦੀ, ਸਪਰਸ਼ ਬਾਹਰ ਨੂੰ ਖੁੱਲਦੀ ਅੰਦਰ ਨੂੰ ਨਹੀਂ ਖੁੱਲਦੀ, ਅੰਦਰਲੀ ਸਪਰਸ਼ ਦਾ ਪਤਾ ਹੀ ਨਹੀਂ। ਹੁਣ ਇਹ ਡਬਲ ਹੈ ਸਿਸਟਮ, ਇੱਕ ਤਾਂ ਇਹ ਹੈ ਜਿਹੜੇ ਬਾਹਰ ਨੂੰ ਖੁੱਲਦੇ ਨੇ ਇਹ ਤਾਂ ਹੈਗੇ ਪਲਾਉਣ ਵਾਲੇ, ਇਹ ਕੌਣ ਨੇ ਜਿਹੜੇ ਅੰਦਰ ਨੂੰ ਖੁੱਲਦੇ ਆ, ਉਹਦਾ ਸਾਨੂੰ ਅਨੁਭਵ ਨਹੀਂ ਹੈ, ਸਾਨੂੰ ਪਤਾ ਹੀ ਨਹੀਂ ਵੀ ਅੰਦਰ ਦਰਵਾਜ਼ੇ ਵੀ ਖੁੱਲਦੇ, ਕਦੇ ਸੁਣੇ ਨਹੀਂ, ਅਸੀਂ ਤਾਂ ਆਈ ਸੁਣੀ ਜਾਂਦੇ ਹਾਂ, ਇਹਨੂੰ ਮਾਰ ਲਓ ਇਹਨੂੰ ਫੜ ਲਓ, ਜੇ ਐਂ ਨਾ ਕਰਿਆ ਤੂੰ ਸਿੱਖ ਨਹੀਂ, ਜੇ ਤੂੰ ਐਂ ਨਾ ਕਰਿਆ ਤੂੰ ਕੁਛ ਨਹੀਂ ਹੈ। ਉਹ ਪਰਲੀਆਂ ਪਰਲੀਆਂ ਗੱਲਾਂ ਸੁਣਦੇ ਆ, ਸਾਨੂੰ ਅੰਦਰਲੇ ਤਾਂ ਸੋਝੀ ਹੋਣੀ ਹੈ ਇਸ ਤਰ੍ਹਾਂ ਬਸ।
ਕਿਹੜੇ ਅੰਦਰ ਚਾਨਣਾ ਉਹ ਚਾਨਣਾ ਚਾਨਣਾ ਯਾਰ ਪਸਮ ਮਰੀ ਅੰਦਰ ਚਾਨਣਾ ਯਾਰ ਪਸਮ ਸਭ ਮੈਂ ਇੱਕੋ ਬਸਦਾ ਉਹ ਬਸਦਾ ਉਹ ਬਸਦਾ ਕੇ ਆਪੇ ਰਚਨ ਮਚਾਈ ਸਭ ਮੈਂ ਇੱਕੋ ਬਸਦਾ ਜਿਵੇਂ ਆਪੇ ਰਚਨ ਮਚਾਈ ਬਾਬਾ ਸੱਚੇ ਪਾਤਸ਼ਾਹ ਉਹ ਪਾਤਸ਼ਾਹ ਪਾਤਸ਼ਾਹ ਉਹ ਸੱਚੇ ਰਾਈ ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਰਾਈ
ਲਗੀ ਇਹ ਕੰਮ ਕਿਉਂਕਿ ਬਾਰ ਬਾਰ ਇਹਦਾ ਵਾਸਾ ਹੋ ਗਿਆ ਖੱਟ ਨੇਮ ਕਰ ਕੋਠੜੀ ਬਾਂਧੀ ਬਸਤ ਅਨੂਪ ਵਿੱਚ ਪਾਈ ਉਪਮਾ ਤੋਂ ਰਹਿਤ ਆਤਮ ਵਸਤੂ ਨਾਮ ਦਾ ਅੰਮ੍ਰਿਤ ਇਹ ਸਰੀਰ ਦੇ ਵਿੱਚ ਪਰਮੇਸ਼ਰ ਨੇ ਰੱਖਿਆ ਹੋਇਆ ਛੇ ਨੇਮ ਕਰਕੇ ਬੰਨੀ ਉੱਥੇ ਜਿੱਥੇ ਅੰਮ੍ਰਿਤ ਹੈ ਛੇ ਲੋਕ ਕਰ ਦਿੱਤੇ ਦਰਵਾਜ਼ੇ ਲਾ ਤੇ ਛੇ ਬੜੇ ਹੀ ਸਖ਼ਤ ਦਰਵਾਜ਼ੇ ਜਿਹੜੇ ਖੁੱਲਦੇ ਨੇ ਇੱਥੇ ਗੁਰਮਤ ਦਾ ਤੇ ਦੂਸਰੇ ਸਾਧਨਾ ਦਾ ਫਰਕ ਹੈ ਗੱਲ ਇੱਕੋ ਹੀ ਪਹੁੰਚਣਾ ਦੋਹਾਂ ਨੇ ਇੱਕੋ ਥਾਂ ਹੈ ਇੱਕ ਨੇ ਸਖਾਲਾ ਪਹੁੰਚਣਾ ਇੱਕ ਨੂੰ ਬਹੁਤ ਔਖਾ ਪਹੁੰਚਣਾ ਪੈਂਦਾ ਉਹ ਦਰਵਾਜ਼ੇ ਭੰਨਦੇ ਨੇ ਜਿਹੜੀ ਰੀੜ ਦੀ ਹੱਡੀ ਦੀ ਸਿਖਰ ਹੈ ਇਹਦੇ ਉੱਤੇ ਇੱਕ ਨਾੜੀ ਚੜੀ ਹੋਈ ਹੈ ਸੱਪ ਦੇ ਮੂੰਹ ਵੱਲ ਉਹਨੂੰ ਭਜੰਗਾ ਨਾੜੀ ਕਹਿੰਦੇ ਪ੍ਰਾਣਾਯਾਮ ਕਰਕੇ ਸਵਾਸ ਨੂੰ ਰੋਕ ਕੇ ਅਪਾਨ ਵਾਯੂ ਦੀ ਮਦਦ ਦੇ ਨਾਲ ਹੀਟ ਦਿੰਦੇ ਨੇ ਉਹਨੂੰ ਤੇ ਉਹ ਨਰਮ ਹੋ ਕੇ ਮੂੰਹ ਖੁੱਲ ਜਾਂਦਾ ਉਹ ਸਾਹ ਦੇ ਉੱਤੇ ਕੁੰਡਲਨੀ ਦਾ ਵਸ ਹੈ ਇਲੈਕਟ੍ਰੋਨਿਕ ਦੀ ਜਿਹੜੀ ਸ਼ਕਤੀ ਹੈ ਉਸ ਪੁਆਇੰਟ ਤੇ ਹੈ ਸਾਰੀ ਉਹ ਰੀੜ ਦੀ ਹੱਡੀ ਰਾਹੀਂ ਸਾਰੀ ਬਾਡੀ ਨੂੰ ਕੰਟਰੋਲ ਕਰਦੀ ਹੈ ਜੇ ਰੀੜ ਦੀ ਹੱਡੀ ਨੂੰ ਕੁਛ ਹੋ ਜਾਵੇ ਪੈਰਾਲਾਈਸਿਸ ਹੋ ਜਾਂਦਾ ਕਿਉਂਕਿ ਇਲੈਕਟ੍ਰਿਕ ਕਰੰਟ ਜਿਹੜੀ ਇਹਦੇ ਅੰਦਰ ਪਾਸ ਹੋ ਰਹੀ ਸੀ ਇਲੈਕਟ੍ਰੋਨਿਕ ਦੀ ਉਹ ਪਾਸ ਹੋਣ ਤੋਂ ਰਹੀ ਉਹ ਕੁੰਡਲਨੀ ਸ਼ਕਤੀ ਹੈ ਉਹ ਕੁੰਡਲਨੀ ਸ਼ਕਤੀ ਨੂੰ ਉਠਾਉਂਦੇ ਨੇ ਤੇ ਜਿਹੜਾ ਰੀੜ ਦੀ ਹੱਡੀ ਦਾ ਆਖਰੀ ਹਿੱਸਾ ਹੈ ਉਹਨੂੰ ਮੂਲ ਧਾਰ ਚੱਕਰ ਕਹਿੰਦੇ ਨੇ ਖੱਟ ਨੇਮ ਕਰੇ ਨੇ ਮਹਾਰਾਜ ਕਹਿੰਦੇ ਛੇ ਨੇਮ ਕਰੇ ਨੇ ਪਹਿਲਾ ਚੱਕਰ ਦਰਵਾਜ਼ਾ ਬੰਦ ਕਰਿਆ ਮੂਲ ਧਾਰ ਦਾ ਉਹਦੇ ਚ ਹੀਟ ਦਿੰਦੇ ਨੇ ਹੀਟ ਦੇ ਕੇ ਉਹ ਮਾਸ ਪਿਘਲ ਜਾਂਦਾ ਸਵਾਸ ਉੱਪਰ ਤੁਰ ਪੈਂਦਾ ਹੈ ਕੁੰਡਲਨੀ ਦੀ ਮਦਦ ਦੇ ਨਾਲ ਦੂਸਰਾ ਜਿਹੜਾ ਹੈ ਉਹ ਸਵਾਦਿਸ਼ਟਾਨ ਚੱਕਰ ਉਹਨੂੰ ਕਹਿੰਦੇ ਨੇ ਤੇ ਥੋੜਾ ਜਿਹਾ ਉੱਤੇ ਹੁੰਦਾ ਉਹ ਉਪਸਥਿਤ ਇੰਦਰੇ ਦੇ ਜੜਾਂ ਚ ਹੋਇਆ ਕਰਦਾ ਸੋ ਉਹ ਜਿਹੜਾ ਹੈ ਉਹ ਤੇ ਬਾਅਦ ਤੀਸਰਾ ਆ ਜਾਂਦਾ ਮਣੀਪੂਰਵਕ ਨਾਭੀ ਦੇ ਵਿੱਚ ਚੱਕਰ ਚੌਥਾ ਆ ਜਾਂਦਾ ਅਨਾਹਤ ਜਿੱਥੇ ਕੌਡੀ ਹੈ ਇਸ ਸਥਾਨ ਦੇ ਉੱਤੇ ਹੋਇਆ ਕਰਦਾ ਪੰਜਵਾਂ ਆ ਜਾਂਦਾ ਵਿਸ਼ੁੱਧ ਚੱਕਰ ਉਹ ਗਲ ਦੇ ਵਿੱਚ ਹੋਇਆ ਕਰਦਾ ਕੰਠ ਚੱਕਰ ਕਹਿੰਦੇ ਛੇਵਾਂ ਆ ਜਾਂਦਾ ਗਿਆ ਚੱਕਰ ਜਿੱਥੇ ਦੋ ਅੱਖਾਂ ਤੇ ਨੱਕ ਦਾ ਨੱਕ ਦੀ ਜੜ ਹੈ ਉਸ ਪੁਆਇੰਟ ਤੇ ਜਾ ਕੇ ਉਹ ਚੱਕਰ ਹੈ ਉਸ ਦੀ ਸਿਹਤ ਦੇ ਵਿੱਚ ਰੀੜ ਦੀ ਹੱਡੀ ਚ ਕਿਉਂਕਿ ਜਿਹੜੀ ਸੁਖਮਨਾ ਨਾੜੀ ਹੈ ਦਸਵੇਂ ਦੁਆਰ ਤੱਕ ਪਹੁੰਚਦੀ ਸੋ ਕਹਿੰਦੇ ਖੱਟ ਨੇਮ ਕਰ ਕੋਠੜੀ ਬੰਨਦੀ ਇਹ ਛੇ ਨੇਮ ਬਣਾ ਕੇ ਆ ਸਰੀਰ ਦੀ ਕੋਠੜੀ ਬੰਨੀ ਬਸ ਤਾਂ ਅਨੂਪ ਵਿੱਚ ਪਾਈ ਇਹਦੇ ਸਿਰੇ ਦੇ ਉੱਤੇ ਆਤਮ ਤੱਤ ਪਰਮੇਸ਼ਰ ਨੇ ਆਪਣਾ ਆਸਣ ਲਾ ਲਿਆ ਅੰਮ੍ਰਿਤ ਦਾ ਕੁੰਡ ਹੈ ਉਸ ਥਾਂ ਦੇ ਉੱਤੇ ਕਹਿੰਦੇ ਕੁੰਜੀ ਕੁਲਹ ਪ੍ਰਾਣ ਘਰ ਰੱਖੇ ਇਹ ਕੁੰਜੀ ਨਾਮ ਦੀ ਕੁੰਜੀ ਜਿਹੜੀ ਹੈ ਇਹ ਲਾ ਕੇ ਪ੍ਰਾਣ ਜਿਹੜੇ ਨੇ ਜਿੰਦਾ ਲਾ ਕੇ ਅੰਦਰ ਰੱਖਦੇ ਹੁਣ ਨਿਕਲ ਨਹੀਂ ਸਕਦੇ ਬਾਹਰ ਨੂੰ ਆਉਂਦਾ ਅੰਦਰ ਨੂੰ ਆਉਂਦਾ ਜਿਹੜੇ ਪੰਜ ਪ੍ਰਾਣ ਕੰਮ ਕਰ ਰਹੇ ਨੇ ਉਹ ਛੱਡ ਨਹੀਂ ਰਹੇ ਬੋਡੀ ਜਦ ਤੱਕ ਇਹ ਛੁਡਵਾਇਆ ਨਾ ਜਾਵੇ ਉਹਨਾਂ ਚਿਰ ਇਹ ਬੰਦ ਨੇ ਤਾਲਾ ਬੰਦ ਹੋ ਜਾਵੇ ਕਰਤੇ ਬਾਹਰ ਨਾ ਲਾਈ ਜਦੋਂ ਅਸੀਂ ਵਾਹਿਗੁਰੂ ਕੋਲ ਦੁਆ ਅਰਦਾਸ ਕਰਦੇ ਹਾਂ ਉਹ ਫੇਰ ਨਹੀਂ ਦੇਰ ਲਾਉਂਦਾ ਉਹ ਰਸਤਾ ਖੋਲ ਦਿੰਦਾ ਕਹਿੰਦੇ ਅਪਮਨ ਜਾਗਤ ਰਹੋ ਰੇ ਭਾਈ ਹੁਣ ਤੂੰ ਜਾਗਦਾ ਰਹਿ ਕਿਉਂਕਿ ਕਾਫਲ ਹੋ ਕੇ ਤੈਂ ਜਨਮ ਗਵਾ ਲਿਆ ਤੇਰੇ ਇੱਕ ਇੱਕ ਇੰਦਰੇ ਨੇ ਧੋਖਾ ਦਿੱਤਾ ਪੰਚ ਕਾਫਲ ਹੋਏ ਕਿ ਜਨਮ ਗਵਾਇਆ ਚੋਰ ਮੁਸੇ ਘਰ ਜਾਈ ਚੋਰ ਤੇਰੇ ਅੰਦਰ ਬੈਠੇ ਨੇ ਜਿਹੜੇ ਤੈਂ ਪਹਿਰੇਦਾਰ ਲਾਏ ਨੇ ਨਾ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਧ ਮਨ ਸੋਇਆ ਮਾਇਆ ਵਿਸਵਾਦ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤੋ ਆਪਣੀ ਸਗਲ ਸੈਰੀ ਆਪਣੇ ਰਸਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ ਮੂਲਸਨ ਹਾਰੇ ਪੰਚ ਬਟਵਾਰੇ ਸੋਨੇ ਨਗਰ ਪੜੇ ਠਾਗਾ ਦਿਨ ਰਾਤ ਇਹਨੂੰ ਲੁੱਟਦੇ ਨੇ, ਇਸ ਦੇ ਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੁੱਝੇ, ਕੋਈ ਨਾ ਸੁਣੇ ਪੁਕਾਰ। ਕਹਿੰਦੇ ਜਿਹੜੇ ਪਹਿਰੇਦਾਰ ਸੀਗੇ ਉਹ ਤਾਂ ਕਹਿੰਦੇ ਤੈਨੂੰ ਧੋਖਾ ਦੇ ਗਏ, ਉਹ ਆਪਣਾ ਕੰਮ ਕਰਨ ਲੱਗ ਗਏ, ਤੇਰੀ ਡਿਊਟੀ ਛੱਡ ਦਿੱਤੀ।
ਰੰਗਤ ਮਾਸੇ ਅੱਖੀਆਂ ਦੇ ਜੀਆ ਜੀਆ ਤੇ ਪਰਵਾਸੇ ਸੱਚ ਨ ਕੋਈ ਜੀਵਿਆ ਕੂੜੇ ਪਰਵਾਸੀ ਤੀਰ ਮਰੀ ਤਾਂ ਪਿਰੜੀ ਉਹ ਪਿਰੜੀ ਪਿਰੜੀ ਸੱਚੀ ਹੈ ਰਾਤੇ ਤੀਰ ਮਰੀ ਤਾਂ ਪਿਰੜੀ ਸੱਚੀ ਹੈ ਰਾਤੇ
ਪੰਚ ਵੈਰੂਆ ਡਰਵੇਂ ਰਹਤੇ ਤਿੰਨਗਾ ਨਹੀਂ ਪਟਿਆਰਾ ਹੁਣ ਇਹਨਾਂ ਦੇ ਕੀ ਭਰੋਸਾ ਕਰੇ ਇਹ ਤਾਂ ਆਪਣੇ ਆਪਣੇ ਵਿਸ਼ਿਆਂ ਚ ਪੈ ਗਏ ਸੋ ਇਸ ਤਰ੍ਹਾਂ ਦੇ ਨਾਲ ਇਹ ਜੀਵ ਭੁੱਲ ਗਿਆ ਅਸਲੀ ਚੀਜ਼ ਤੋਂ ਲਾਂਭੇ ਹੋ ਗਿਆ ਤੇ ਹੋਰ ਚੀਜ਼ ਨੂੰ ਤਲਾਸ਼ ਕਰਨਾ ਸ਼ੁਰੂ ਕਰ ਦਿੱਤਾ ਸਾਧਸੰਗ ਜੀ ਹੁਣ ਸਮਾਂ ਜਾਤ ਨਹੀਂ ਦਿੰਦਾ ਅਗਲੇ ਪ੍ਰੋਗਰਾਮ ਜੋ ਬਾਕੀ ਰਹਿੰਦਾ ਹੈ ਉਹ ਕੋਸ਼ਿਸ਼ ਕਰਾਂਗੇ ਮਹਾਰਾਜ ਦੀ ਕਿਰਪਾ ਦੇ ਨਾਲ ਸੋ ਹੁਣ ਬੇਨਤੀ ਹੈ ਪਹਿਲਾਂ ਮੈਂ ਕਰਦਾ ਉਹ ਇਹ ਹੈ ਕਿ ਬੜੀ ਮਿਹਨਤ ਦੇ ਨਾਲ ਇਹ ਆਤਮ ਮਾਰਗ ਦਾ ਜੋ ਮੈਗਜ਼ੀਨ ਹੈ ਤਿਆਰ ਕੀਤਾ ਜਾਂਦਾ ਹਰ ਮਹੀਨੇ ਨਵੇਂ ਤੇ ਨਵਾਂ ਇਹਦੇ ਵਿੱਚ ਵਿਸ਼ਾ ਹੁੰਦਾ ਹੈ ਸਿਧਾਂਤ ਹੁੰਦੇ ਨੇ ਬਾਹਰੋਂ ਬੜੇ ਟੈਲੀਫੋਨ ਆਉਂਦੇ ਚਿੱਠੀਆਂ ਆਉਂਦੀਆਂ ਮੇਰੇ ਕੋਲ ਪਈਆਂ ਜਿਹੜੇ ਸਮਝਦਾਰ ਨੇ ਜਿਨ੍ਹਾਂ ਨੂੰ ਲੋੜ ਸੀ ਉਹ ਕਹਿੰਦੇ ਹੈਰਾਨ ਹੋ ਗਏ ਅਸੀਂ ਇਸ ਨੂੰ ਪੜ੍ਹ ਕੇ ਇੱਕ ਦਾ ਅੱਜ ਅਮਰੀਕਾ ਤੋਂ ਆਇਆ ਅਸੀਂ ਕਹਿਜੇ ਕਹਿੰਦਾ ਵੰਡਰਫੁੱਲ ਕਹਿੰਦਾ ਮੇਰੇ ਕੋਲ ਪਿਆ ਇਸ ਮਹੀਨੇ ਦਾ ਕਹਿੰਦਾ ਮੈਂ ਹੈਰਾਨ ਹੋਈ ਜਾਂਦਾ ਪੜ੍ਹ ਪੜ੍ਹ ਕੇ ਵੀ ਕਿੰਨਾ ਇਹਦੇ ਵਿੱਚ ਗਿਆਨ ਹੈ ਜਿਹੜੇ ਕਥਾਕਾਰ ਸੀ ਉਹਨਾਂ ਨੂੰ ਬਹੁਤ ਵੱਡਾ ਮੈਟਰ ਮਿਲਣ ਲੱਗ ਗਿਆ ਥੋੜ੍ਹਾ ਹੈ ਤਾਂ ਔਖਾ ਪਰ ਸਸਤੀਆਂ ਬਾਤਾਂ ਨਹੀਂ ਹੈ ਜ਼ਿੰਦਗੀ ਭਰ ਕੰਮ ਆਉਣ ਵਾਲੀਆਂ ਗੱਲਾਂ ਇਹਦੇ ਵਿੱਚ ਨੇ ਸੋ ਇਹ ਕਾਫ਼ੀ ਮਾਤਰਾ 'ਚ ਛੁਪਾਇਆ ਜਾਂਦਾ ਹੈ ਅਤੇ ਬੇਨਤੀ ਇਹ ਹੈ ਕਿ ਜਿੰਨੇ ਪ੍ਰੇਮੀ ਪੜ੍ਹਦੇ ਨੇ ਉਹ ਇੱਕ ਗਾਹਕ ਹੋਰ ਬਣਾਓ ਲਾਈਫ ਮੈਂਬਰ ਜਦੋਂ 5,000 ਮੈਂਬਰ ਬਣ ਜਾਏਗਾ ਪੱਕਾ ਉਸ ਵੇਲੇ ਅਸੀਂ ਇਹਦਾ ਹਿੰਦੀ ਐਡੀਸ਼ਨ ਕੱਢਣਾ ਸ਼ੁਰੂ ਕਰ ਦੇਣਾ ਕਿਉਂਕਿ ਮੈਨੂੰ ਟੈਲੀਫੋਨ ਆਉਂਦੇ ਨੇ ਵੀ ਅਸੀਂ ਕੀ ਕਰੀਏ ਜੀ ਅਸੀਂ ਸੁਣਿਆ ਇਹ ਲੇਕਿਨ ਪੜ੍ਹਨ ਦਾ ਅਸੀਂ ਆਨੰਦ ਨਹੀਂ ਲੈ ਸਕਦੇ ਕਿਉਂਕਿ ਹਿੰਦੀ ਵਿੱਚ ਨਹੀਂ ਇਹ ਕੇਵਲ ਪੰਜਾਬ ਦੇ ਵਿੱਚ ਪੰਜਾਬੀ ਹੋਣ ਕਰਕੇ ਬਾਹਰ ਪੜੋਸੀ ਜਿਹੜਾ ਸਾਡਾ ਸੂਬਾ ਹਰਿਆਣਾ ਹੈ ਨਾ ਇੱਥੇ ਪੰਜਾਬੀ ਜਾਣਦਾ ਕੋਈ ਪੁਰਾਣੇ ਬਜ਼ੁਰਗ ਜਾਣਦੇ ਨਾ ਯੂਪੀ ਦੇ ਵਿੱਚ ਜਾਣਦੇ ਨੇ ਦਿੱਲੀ ਵਿੱਚ ਵੀ ਘੱਟ ਗਈ ਹੋਰ ਰਾਜਸਥਾਨ ਦੇ ਅੰਦਰ ਬੰਬੇ ਦੇ ਅੰਦਰ ਸੋ ਅਸੀਂ ਇਹ ਚਾਹੁੰਦੇ ਹਾਂ ਕਿ ਛੇਤੀ ਤੋਂ ਛੇਤੀ ਇਹਦਾ ਹਿੰਦੀ ਵਰਸ਼ਨ ਵੀ ਕੱਢ ਦਿੱਤਾ ਜਾਵੇ ਬਾਹਰਲੇ ਵੀ ਕਹਿੰਦੇ ਨੇ ਉਹ ਕਹਿੰਦੇ ਇੰਗਲਿਸ਼ ਵਿੱਚ ਕੱਢੋ ਤੁਸੀਂ ਅੰਗਰੇਜ਼ੀ ਦੇ ਵਿੱਚ ਵੀ ਇਹ ਆਉਣਾ ਚਾਹੀਦਾ ਸੋ ਸਮਾਂ ਹੌਲੀ ਹੌਲੀ ਜਿਉਂ ਜਿਉਂ ਆਈ ਜਾਂਦਾ ਇਹ ਆਪਣੇ ਪੈਰਾਂ 'ਤੇ ਖੜਾ ਹੋਈ ਜਾਂਦਾ ਸੋ ਆਪ ਜੋ ਸਹਿਯੋਗੀ ਉਹ ਸਾਰੇ ਉਹਨਾਂ ਦਾ ਇਹ ਹੈ ਕਿ ਆਪਾਂ ਇਸ ਟੀਚੇ 'ਤੇ ਪਹੁੰਚੀਏ 5,000 ਪਹਿਲਾਂ ਇਹਨੂੰ ਪੱਕਾ ਮੈਂਬਰ ਬਣਾਈਏ ਉਹਦੇ ਬਾਅਦ ਫਿਰ ਅਸੀਂ ਹਿੰਦੀ ਦਾ ਖਰਚਾ ਜਿਹੜਾ ਆਉਣਾ ਉਹ ਚੱਕ ਸਕੇਗਾ ਇਹ ਮੈਗਜ਼ੀਨ ਇੰਗਲਿਸ਼ ਦਾ ਵੀ ਫਿਰ ਚੱਕ ਲਏਗਾ ਸੋ ਮਤਲਬ ਇਹ ਹੈ ਕਿ ਗੁਰਮਤਿ ਦੇ ਜੋ ਸਿਧਾਂਤ ਹੈ ਆਪਾਂ ਕੀਰਤਨ ਕਰਦੇ ਹਾਂ ਹੋਰ ਜਿਹੜੀਆਂ ਬਹੁਤ ਸਾਰੇ ਇਹਦੇ ਅੰਦਰ ਗੁਪਤ ਚੀਜ਼ਾਂ ਨੇ ਇਤਿਹਾਸ ਦੀਆਂ ਬਾਤਾਂ ਨੇ ਡਾਕਟਰ ਸ਼ਮਸ਼ੇਰ ਸਿੰਘ ਬੜੇ ਸਿਆਣੇ ਨੇ ਦੂਰ ਦੂਰ ਤਾਈਂ ਬੜੇ ਬੜੇ ਵਿਦਵਾਨਾਂ ਨੂੰ ਚਿੱਠੀਆਂ ਲਿਖ ਕੇ ਲੇਖ ਲੈਂਦੇ ਨੇ ਸੋ ਉਹ ਲੇਖ ਆਉਣਗੇ ਅਤੇ ਉਹਦੇ ਨਾਲ ਸਾਨੂੰ ਦੋਵੇਂ ਤਰ੍ਹਾਂ ਦੇ ਅਧਿਆਤਮਿਕ ਲੇਖ ਵੀ ਅਤੇ ਇਤਿਹਾਸਿਕ ਵੀ ਸਾਨੂੰ ਪ੍ਰਾਪਤ ਹੁੰਦੇ ਰਹਿਣਗੇ ਹੋਰ ਵੀ ਜਿਸ ਤਰ੍ਹਾਂ ਦੀ ਕੋਈ ਕੰਸਟਰਕਟਿਵ ਸੁਜੈਸ਼ਨ ਦੇਵੇਗਾ ਕੋਈ ਪ੍ਰੇਮੀ ਉਹਦੇ ਉੱਤੇ ਵੀ ਗੌਰ ਕੀਤਾ ਜਾਏਗਾ ਸੋ ਹੁਣ ਆ ਬੀਬੀਆਂ ਦੇ ਕੋਲ ਕੁਛ ਪਏ ਨੇ ਉਹ ਤਾਂ ਹੈਗੇ ਸੰਗਤ ਨੇ ਜਿਨ੍ਹਾਂ ਨੇ ਲੈਣੇ ਨੇ ਇਸ ਮਹੀਨੇ ਦੇ ਮਈ ਦੇ ਉਹ ਉੱਥੇ ਖਰੀਦ ਲਓ ਕਿਉਂਕਿ ਪਿਛਲੇ ਐਤਵਾਰ ਗੁਰਦੁਆਰੇ ਸਾਹਿਬ ਜਾਣ ਕਰਕੇ ਬਹੁਤ ਸਾਰੇ ਪ੍ਰੇਮੀ ਰਹਿ ਗਏ ਉਹਦੇ ਬਾਅਦ ਅਸੀਂ ਜਿਹੜੇ ਫੇਰ ਰਹਿ ਜਾਣਗੇ ਉਹ ਵੰਡ ਦਾਂਗੇ ਇੱਕ ਮੇਰੀ ਹੋਰ ਬੇਨਤੀ ਹੈ ਕਿ ਜਿਵੇਂ ਅਪ੍ਰੈਲ ਦੇ ਕੀਤੇ ਸੀ ਭਾਵੇਂ ਉਹਦੇ ਸਾਨੂੰ ਦਿੱਕਤ ਪੇਸ਼ ਆਈ ਹੈ ਉਹ ਇਕੱਠੇ ਕਰਨੇ ਬੜੇ ਔਖੇ ਹੋਏ ਪਰ ਹੁਣ ਵੀ ਜੇ ਅਸੀਂ 10-10, 15-15 ਪ੍ਰੇਮੀਆਂ ਨੂੰ ਉਤਸ਼ਾਹ ਵਾਲਿਆਂ ਨੂੰ ਦੇ ਦਈਏ ਉਹ ਆਪਣੇ ਤੌਰ ਦੇ ਉੱਤੇ ਉਹਨਾਂ ਨੂੰ ਗਾਹਾਂ ਦੇ ਦੇਣ ਅਤੇ ਅਕਾਊਂਟਸ ਜਿਹੜੇ ਨੇ ਉਹ ਆਪਣੇ ਇਹਨਾਂ ਸਿੰਘਾਂ ਦੇ ਨਾਲ ਸੈਟਲ ਕਰਦੇ ਰਹਿਣ ਨਾਲ ਦੀ ਨਾਲ ਲੰਮਾ ਨਾ ਪਾਉਣ ਤਾਂ ਫਿਰ ਆਪਣੇ ਇਹਦੀ ਹੋਰ ਛਪਾਈ ਵੱਧ ਜਾਏਗੀ ਅਤੇ ਉਹਦੇ ਨਾਲ ਇਹ ਦੂਰ ਤੱਕ ਜਾਣਾ ਸ਼ੁਰੂ ਹੋ ਜਾਏਗਾ ਸੋ ਇਸ ਕਰਕੇ ਇੱਧਰ ਧਿਆਨ ਦੇਣ ਦੀ ਕੋਸ਼ਿਸ਼ ਕਰੋ ਸਾਰੇ ਮਿਸ਼ਨਰੀ ਬਣ ਕੇ ਤਾਂ ਕਿ ਇਹ ਆਪਾਂ ਜੋ ਸੰਦੇਸ਼ ਹੈ ਦੂਰ ਤੱਕ ਪਹੁੰਚ ਜਾਵੇ ਸੋ ਹੁਣ ਇਹਦੇ ਵਿੱਚ ਅਸੀਂ 400, 500 ਜਾਂ 600 ਫਰੀ ਦਿੰਦੇ ਹਾਂ ਫੌਰਨ ਨੂੰ 350-350 ਦੇ ਕਰੀਬ ਜਾਂਦਾ ਉਹਦੇ ਵਿੱਚੋਂ ਅਜੇ ਚਿੱਠੀਆਂ ਤਾਂ ਆਉਂਦੀਆਂ ਉਹਨਾਂ ਦੀਆਂ ਟੈਲੀਫੋਨ ਵੀ ਆਉਂਦੇ ਵੀ ਅਸੀਂ ਪੈਸੇ ਇਕੱਠੇ ਕਰ ਰਹੇ ਹਾਂ। ਉਹ ਕਹਿੰਦੇ ਵੀ ਇਕੱਠਾ ਕਰਕੇ ਅਸੀਂ ਭੇਜ ਦਾਂਗੇ। ਅੱਜ ਵੀ ਮੈਨੂੰ ਟੈਲੀਫੋਨ ਆਇਆ, ਮੈਂ ਕਿਹਾ ਤੁਸੀਂ ਇੱਥੇ ਇਕੱਠੇ ਕਰ ਲਓ ਸਾਰੇ, ਮੈਨੂੰ ਇਕੱਲਾ ਇਕੱਲਾ ਜੇ ਸਾਨੂੰ ਭੇਜੋਗੇ ਔਖਾ ਹੋ ਜਾਏਗਾ, ਫੈਕਸ ਕਰ ਦਿਓ ਅਤੇ ਉਹਦੇ ਨਾਲ ਚੈੱਕ ਭੇਜ ਦਿਓ ਅਤੇ ਤੁਹਾਡਾ ਚੰਦਾ ਜਮ੍ਹਾਂ ਹੋ ਜਾਏਗਾ। ਸੋ ਇਸ ਤਰ੍ਹਾਂ ਦੇ ਨਾਲ ਵੱਧਦਾ ਰਿਹਾ ਕਾਫ਼ੀ ਸਪੀਡ ਦੇ ਨਾਲ, ਪਰ ਹੈ ਪੰਜਾਬੀ 'ਚ ਹੋਣ ਕਰਕੇ ਲਿਮਿਟ ਦੇ ਵਿੱਚ ਹੈ। ਜਦੋਂ ਇਹ ਹਿੰਦੀ ਵਿੱਚ ਹੋ ਗਿਆ, ਹਿੰਦੀ ਪੜ੍ਹਨ ਵਾਲੇ ਬਹੁਤੇ ਨੇ, ਫਿਰ ਗੁਰੂ ਨਾਨਕ ਦਾ ਗੁਰੂਆਂ ਦਾ ਜੋ ਆਪਣਾ ਗੁਰਮਤਿ ਦਾ ਸਿਧਾਂਤ ਹੈ ਉਹ ਉਸ ਜਵਾਨ ਦੇ ਅੰਦਰ ਵੀ ਜੇ ਹਿੰਦੀ ਪੜ੍ਹਨ ਵਾਲਿਆਂ ਦੇ ਪਾਸ ਪਹੁੰਚ ਜਾਏਗਾ, ਹੌਲੀ ਹੌਲੀ ਇਹਦਾ ਇੰਗਲਿਸ਼ ਪਰਸਨ ਹੋ ਜਾਏਗਾ, ਫਿਰ ਇਹ ਸਹੀ ਤਰੀਕੇ ਦੇ ਨਾਲ ਚੱਲਣਾ ਸ਼ੁਰੂ ਹੋ ਜਾਏ। ਸੋ ਇਹਦਾ ਆਪਣੇ ਧਿਆਨ ਦੇਣਾ ਸਾਰਿਆਂ ਨੇ, ਬਾਕੀ ਪ੍ਰੋਗਰਾਮ ਤੁਹਾਨੂੰ ਦੱਸ ਦੇਣਗੇ। ਸੋ ਹੁਣ ਸਾਰੇ ਪ੍ਰੇਮੀ ਨੰਦ ਸਾਹਿਬ 'ਚ ਬੋਲੋ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਮਾਂ ਪਵਿੱਤਰ ਕਰ ਲਓ, ਅਤੇ ਜਿਹੜੀਆਂ ਮੈਂ ਬੇਨਤੀਆਂ ਕਰੀਆਂ ਕੋਸ਼ਿਸ਼ ਕਰੋ ਵੀ ਇਹ ਯਾਦ ਰਹਿ ਜਾਣ, ਕਿਉਂਕਿ ਬਹੁਤ ਔਖੀ ਚੀਜ਼ ਹੈ, ਬੜੇ ਸਖਾਲੇ ਬਣਾ ਬਣਾ ਕੇ ਦੱਸਿਆ ਜਾਂਦਾ, ਬੜੀ ਔਖਾ ਸਬਜੈਕਟ ਹੈ। ਇਹਦੇ ਨਾਲ ਨਾਲ ਰਹੋਗੇ ਤਾਂ ਜੋ ਗੁਰਮਤਿ ਦਾ ਸਿਧਾਂਤ ਹੈ ਸਾਡੇ ਸਮਝ 'ਚ ਆ ਜਾਏਗਾ ਅਤੇ ਸਾਨੂੰ ਰਸਤਾ ਲੱਭ ਜਾਏਗਾ ਸਖਾਲਾ ਜਿਹਾ, ਵੀ ਅਸੀਂ ਤਾਂ ਬਹੁਤ ਸਖਾਲੇ ਹਾਂ, ਸਾਨੂੰ ਤਾਂ ਬਹੁਤ ਸ਼ੋਰਟਕੱਟ ਗੁਰੂ ਮਹਾਰਾਜ ਨੇ ਕਰ ਦਿੱਤਾ, ਜਿਹਦੇ ਬਾਰੇ ਐਸਾ ਫਰਮਾਨ ਹੈ ਪੜ੍ਹ ਲਓ ਸਾਰੇ।
ਕੋਈ ਬੀਜ ਲੈ ਗਿਆਰਾ ਸੱਚੇ ਨਾਮ ਦਾ, ਪਾਪਾ ਵਾਲੇ ਖੇਤ ਬੀਜ ਲੈ, ਬੀਜ ਲੈ ਗਿਆਰਾ ਸੱਚੇ ਨਾਮ ਦਾ, ਪਾਪਾ ਵਾਲੇ ਖੇਤ
ਛੁਟਕਾਰਾ ਹੋਣਾ ਹੈ ਉਹ ਨਾਮ ਬੀਜ ਕੇ, ਨਾਮ ਦੀ ਖੇਤੀ ਕਰਕੇ, ਮਨ ਹਾਲੀ ਤਰਸਾਣੀ ਕਰਨੀ, ਸਰਮ ਪਾਣੀ ਤਨ ਕੇ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਪੇ, ਪਾਓ ਕਰਮ ਕਰ ਜਮ ਸੀ ਸੇ ਕਰ ਭਗਤ ਦੇ। ਭਾਗਾਂ ਵਾਲੇ ਨੇ ਜਿਹੜੇ ਨਾਮ ਦੀ ਖੇਤੀ ਕਰਨਗੇ, ਸੋ ਨਾਮ ਦੀ ਖੇਤੀ ਗੁਰੂ ਮਹਾਰਾਜ ਨੇ ਨਾਮ ਮਾਰਗ ਸਾਡੇ ਵਾਸਤੇ ਲਿਆਂਦਾ, ਬਹੁਤ ਸੁਖਾਲਾ ਜਿਹਨੂੰ ਹਰ ਬੰਦਾ ਕਰ ਸਕਦਾ। ਕੋਈ ਔਖੀ ਬਾਤ ਨਹੀਂ। ਸੋ ਉਹਦੇ ਉੱਤੇ ਆਪਾਂ ਵਿਚਾਰ ਕਰਨੀ ਹੈ, ਧਿਆਨ ਦਿਓ ਉਹਨਾਂ ਚੀਜ਼ਾਂ ਦੇ ਉੱਤੇ। ਹੁਣ ਸਮਾਂ ਜਾ ਨਹੀਂ ਦਿੰਦਾ।